ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ ਚੌਥਾ ਸ਼ੰਤਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਾਵਾ ਬਲ ਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲ ਰਾਮ ਜੀਓ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਾਵਾ ਬਲ ਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲ ਰਾਮ ਜੀਓ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹਉ ਮੈਂ ਰੋਗ ਗਇਆ ਪਾਉ ਭਾਗਾ ਸਹਿਜ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤਕਾਰ ਭੋਗੋ ਅਨ ਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਧੁਰ ਸੰਜੋਗੋ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤਕਾਰ ਭੋਗੋ ਅਨ ਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਧੁਰ ਸੰਜੋਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਦਰ ਦੇਸ਼ ਵਿਦੇਸ਼ ਦੇ ਅੰਦਰ ਘਰਾਂ ਵਿੱਚ ਬੈਠ ਕੇ ਸਰਵਣ ਕਰ ਰਹੀ ਸਮੁੱਚੀ ਸਾਧ ਸੰਗਤ ਜੀਓ ਜੋ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਹੈ ਉਹ ਆਪ ਜੀ ਨੇ ਗੁਰੂ ਸਵਾਰਿਆਂ ਦੀ ਰਸਨਾ ਤੋਂ ਸ਼ਰਵਣ ਕੀਤਾ ਹੈ। ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 773 ਤੇ ਸੁਭਾਇਮਾਨ ਹੈ। ਸ਼ਬਦ ਸ਼ੰਤ ਰੂਪ ਦੇ ਵਿੱਚ ਹੈ, ਲੰਬੇਰਾ ਹੈ। ਇਸ ਕਰਕੇ ਆਪਾਂ ਅੱਜ ਜ਼ਿਆਦਾ ਵਿਚਾਰ ਨਹੀਂ ਕਰਾਂਗੇ। ਸ਼ਬਦ ਦੇ ਵਿਚਾਰ ਤੋਂ ਪਹਿਲਾਂ ਸਾਰੀ ਸੰਗਤ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ। ਜਦੋਂ ਤੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਰੰਭ ਹੋਈ ਹੈ, ਸੰਸਾਰ ਦਾ ਭ੍ਰਮਣ ਕਰਦਿਆਂ ਕਈ ਐਸੇ ਜਗਿਆਸੂ ਮਿਲੇ ਜਿਹੜੇ ਕਹਿੰਦੇ ਨੇ ਕਿ ਇਸ ਸਮੇਂ ਦੇ ਦੌਰਾਨ ਇੱਕ ਦਿਨ ਵੀ ਨਾਗਾ ਨਹੀਂ ਪਾਇਆ ਜਿਸ ਦਿਨ ਅਸੀਂ ਕਥਾ ਵਿਚਾਰ ਨਾ ਸਰਵਣ ਕੀਤੀ ਹੋਵੇ। ਕਿੰਨਾ ਉਹਨਾਂ ਦਾ ਗੁਰੂ ਦੀ ਬਾਣੀ ਨਾਲ ਪਿਆਰ ਹੋਵੇਗਾ। ਐਸੇ ਗੁਰਸਿੱਖਾਂ ਤੋਂ ਸਦਕੇ ਜਾਣ ਨੂੰ ਜੀ ਕਰਦਾ ਹੈ। ਸੰਗਤ ਜੀ, ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਮੁੱਖ ਵਾਕ ਨਾਲ ਆਪਣੀਆਂ ਸੁਰਤੀਆਂ ਨੂੰ ਜੋੜੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਚੌਥਾ। ਸ਼ੰਤ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅੱਜ ਦਾ ਪਾਵਨ ਮੁੱਖ ਵਾਕ ਰਾਗ ਸੂਹੀ ਦੇ ਅੰਦਰ ਹੈ ਤੇ ਬਾਣੀ ਹੈ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ। ਸ਼ਬਦ ਹੈ ਸ਼ੰਤ ਰੂਪ ਦੇ ਵਿੱਚ ਔਰ ਇਸ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਤਾਕੀਦ ਹੈ। ਸੰਖੇਪ ਮੰਗਲ ਆਇਆ ਹੈ ਕਿ ਪਰਮਾਤਮਾ ਇੱਕ ਹੈ, ਉਹਦਾ ਪਸਾਰਾ ਸਾਰੇ ਸੰਸਾਰ ਵਿੱਚ ਹੈ। ਇਸ ਤਰ੍ਹਾਂ ਦਾ ਪਰਮਾਤਮਾ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ।
ਸਤਿਗੁਰ ਪੁਰਖ ਮਿਲਾਏ, ਆਵਗਨ ਵਿਕਣਾ ਗੁਣ ਰਾਵਾ ਬਲਰਾਮ ਜੀਓ।
ਸੰਗਤ ਜੀ, ਸ਼ਬਦ ਵਿੱਚ ਬਾਰ ਬਾਰ ਜਿਹੜਾ ਸ਼ਬਦ ਆਇਆ ਹੈ ਨਾ, ਬਲਰਾਮ ਜੀਓ, ਰਾਮ ਦਾ ਅਰਥ ਹੈ ਵਾਹਿਗੁਰੂ ਅਕਾਲ ਪੁਰਖ, ਬਲ ਦਾ ਅਰਥ ਹੈ ਸਦਕੇ ਹਾਂ ਕੁਰਬਾਨ ਹਾਂ। ਪਰਮਾਤਮਾ ਜੀਓ, ਮੈਂ ਤੁਹਾਡੇ ਤੋਂ ਸਦਕੇ ਹਾਂ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਕਿਰਪਾ ਕਰੋ ਸਤਿਗੁਰ ਪੁਰਖ ਮਿਲਾਏ, ਮੈਨੂੰ ਸਤਿਗੁਰੂ ਜੀ ਦੇ ਨਾਲ ਮਿਲਾਪ ਕਰਾ ਦਿਓ, ਜਿਹਦੇ ਨਾਲ ਹੋਵੇਗਾ ਕਿ ਅਵਗੁਣ ਵਿਕਣਾ ਗੁਣ ਰਵਾਂ ਬਲਰਾਮ ਜੀਓ। ਮੇਰੇ ਔਗਣ ਸਾਰੇ ਵਿਕ ਜਾਣਗੇ, ਔਗਣਾਂ ਦਾ ਨਾਸ ਹੋ ਜਾਵੇਗਾ ਤੇ ਗੁਣ ਮੈਂ ਉਚਾਰਨ ਕਰਨ ਲੱਗ ਪਵਾਂਗਾ, ਗੁਣਾਂ ਨੂੰ ਮੰਨਣ ਲੱਗ ਪਵਾਂਗਾ। ਸੰਗਤ ਜੀ, ਜਦੋਂ ਅਸੀਂ ਸਤਿਗੁਰ ਦੀ ਸੰਗਤ ਵਿੱਚ ਆਉਂਦੇ ਹਾਂ ਸਾਡੇ ਔਗਣਾਂ ਦਾ ਨਾਸ ਹੋ ਜਾਂਦਾ ਹੈ। ਔਗਣ ਕਿਹੜੇ ਕਿਹੜੇ ਨੇ? ਕਾਮ ਹੈ, ਕ੍ਰੋਧ ਹੈ, ਲੋਭ ਹੈ, ਝੂਠ, ਹੰਕਾਰ, ਨਿੰਦਿਆ, ਚੁਗਲੀ, ਇਹ ਸਾਰੇ ਔਗਣਾਂ ਦਾ ਸਤਿਗੁਰੂ ਜੀ ਨਾਸ ਕਰ ਦਿੰਦੇ ਨੇ। ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਿ ਭਾਈ ਗੁਰਸਿੱਖੋ, ਗੁਣਾਂ ਦੀ ਸਾਂਝ ਕਰੋ, ਗੁਣਾਂ ਦੀ, ਔਗਣਾਂ ਦਾ ਤਿਆਗ ਕਰ ਦਿਓ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁੱਖ ਵਾਕ ਨੇ ਕਿ ਸਾਂਝ ਕਰੀਜੈ ਗੁਣਹਾਂ ਕੇਰੀ, ਛੋੜ ਅਵਗੁਣ ਚੱਲੀਏ। ਅਵਗੁਣਾਂ ਨੂੰ ਛੱਡ ਦੇਣਾ ਚਾਹੀਦਾ ਹੈ, ਗੁਣਾਂ ਨੂੰ ਸੰਗ੍ਰਹਿ ਕਰਨਾ ਚਾਹੀਦਾ ਹੈ। ਔਗਣਾਂ ਨੂੰ ਛੱਡਣਾ ਕਿਉਂ ਹੈ? ਕਿਉਂਕਿ ਇਹ ਜਿਹੜੇ ਔਗਣ ਨੇ, ਇਹ ਸਾਡੇ ਗਲ ਦੇ ਵਿੱਚ ਮਾਨੋ ਜੰਜੀਰਾਂ ਪਈਆਂ ਹੋਈਆਂ ਨੇ। ਧੰਨ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ, ਜੇ ਗੁਣ ਹੋਣਗੇ ਤਾਂ ਔਗਣਾਂ ਦਾ ਨਾਸ ਹੋਵੇਗਾ। ਸਤਿਗੁਰੂ ਜੀ ਨੇ ਵਾਰ ਵਾਰ ਚਾਰਾਂ ਹੀ ਬੰਦਾਂ ਦੇ ਵਿੱਚ ਗੁਣਾਂ ਦੀ ਗੱਲ ਕੀਤੀ ਹੈ, ਔਗਣਾਂ ਨੂੰ ਛੱਡਣ ਦੀ ਵਿਚਾਰ ਸਮਝਾਈ ਹੈ। ਸੰਗਤ ਜੀ, ਐਸੇ ਸਤਿਗੁਰ ਤੋਂ ਸਦਕੇ ਜਾਣਾ ਚਾਹੀਦਾ ਹੈ, ਬਲਿਹਾਰ ਜਾਣਾ ਚਾਹੀਦਾ ਹੈ, ਜਿਹਨੇ ਔਗਣਾਂ ਦਾ ਤਿਆਗ ਕਰਾ ਦਿੱਤਾ ਤੇ ਗੁਣਾਂ ਦੀ ਸੰਗਤ ਕਰਾ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ ਤੇ ਵੇਖਿਆ ਜਾਵੇ ਸਤਿਗੁਰੂ ਜੀ ਨੇ ਕਿਵੇਂ ਪਰਉਪਕਾਰ ਕੀਤੇ ਨੇ। ਜਿਹੜਾ ਸੱਜਣ ਸੀ ਨਾ, ਸੱਜਣ ਏਡਾ ਔਗਣ ਆਰਾ ਸੀ ਕਿ ਲੋਕਾਂ ਨੂੰ ਕਤਲ ਕਰਦਾ ਸੀ, ਉਹਨਾਂ ਦਾ ਧਨ ਮਾਲ ਲੁੱਟਣ ਵਾਸਤੇ ਉਹਨਾਂ ਨੂੰ ਮਾਰ ਦਿੰਦਾ ਸੀ। ਸਤਿਗੁਰੂ ਜੀ ਨੇ ਕੇਵਲ ਇੱਕ ਸ਼ਬਦ ਉਹਦੇ ਪਰ ਥਾਏ ਉਚਾਰਿਆ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸੰਨ। ਸੱਜਣਾ, ਇਹ ਜਿਹੜੀ ਪਾਪਾਂ ਦੀ ਮੈਲ, ਪਾਪਾਂ ਦੀ ਮਾਇਆ ਇਕੱਤਰ ਕੀਤੀ ਹੈ, ਬੁਰੇ ਕਰਮ ਕਰ ਕਰਕੇ ਲੋਕਾਂ ਨੂੰ ਕਤਲ ਕਰਕੇ, ਕੀ ਇਹ ਤੇਰੇ ਨਾਲ ਜਾਣੀ ਹੈ? ਤੇਰੇ ਨਾਲ ਜਾਣੇ ਨੇ ਚੰਗੇ ਗੁਣ, ਜੇਕਰ ਸ਼ੁਭ ਗੁਣ ਹੋਣਗੇ ਉਹ ਪਰਮਾਤਮਾ ਦੇ ਦਰਗਾਹ ਦੇ ਵਿੱਚ ਤੇਰਾ ਸਾਥ ਦੇਣਗੇ। ਸੰਗਤ ਜੀ, ਗੁਰੂ ਸਾਹਿਬ ਜੀ ਨੇ ਸੱਜਣ ਨੂੰ ਵਾਕਿਆ ਸੱਜਣ ਬਣਾ ਦਿੱਤਾ। ਕਹਿੰਦਾ ਪਾਤਸ਼ਾਹ, ਮੈਂ ਸਾਰੀ ਉਮਰ ਪਾਪ ਕਰਦਾ ਰਿਹਾ, ਮੈਨੂੰ ਬਖਸ਼ ਲਓ। ਗੁਰੂ ਸਾਹਿਬ ਦੀ ਔਗਣਾਂ ਨੂੰ, ਔਗਣਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਸ਼ ਕਰਦੇ ਨੇ। ਇੱਕ ਉਦਾਹਰਣ ਨਹੀਂ, ਇਤਿਹਾਸ ਭਰਿਆ ਪਿਆ ਹੈ ਭੂਮੀਆਂ ਚੋਰ। ਪਹਿਲਾ ਜੀਵਨ ਪੜ੍ਹ ਲਵੋ, ਚੋਰੀਆਂ ਕਰਨਾ, ਹਮਜ਼ਾ ਗੌਸ। ਪਹਿਲਾ ਜੀਵਨ ਪੜ੍ਹ ਲਵੋ, ਹੰਕਾਰ ਕਰਨਾ, ਹਉਮੈ ਕਰਨਾ, ਵਲੀ ਕੰਧਾਰੀ। ਪਹਿਲਾ ਜੀਵਨ ਪੜ੍ਹ ਲਵੋ, ਹੰਕਾਰ ਵਿੱਚ ਮਦ ਮਸਤ, ਹਮਜ਼ਾ ਗੌਸ, ਨੂਰਸ਼ਾਹ ਜਾਦੂਗਰਨੀ। ਕਿੰਨਿਆਂ ਦਾ ਮੇਰੇ ਪਾਤਸ਼ਾਹ ਜੀ ਨੇ ਜੀਵਨ ਬਦਲਿਆ ਹੈ, ਇੱਕ ਦਾ ਨਹੀਂ, ਦੋ ਦਾ ਨਹੀਂ, ਕੋਈ ਗਿਣਤੀ ਨਹੀਂ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਸਾਡੇ ਔਗਣਾਂ ਦਾ ਨਾਸ਼ ਕਿਵੇਂ ਕਰਦੇ ਨੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡਾ ਜੀਵਨ ਕਿਵੇਂ ਤਬਦੀਲ ਕਰਦੀ ਹੈ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਇੱਕ ਗੁਰਸਿੱਖ ਹੋਇਆ ਹੈ, ਉਹਦਾ ਨਾਮ ਇਤਿਹਾਸ ਨੇ ਦੱਸਿਆ ਭਾਈ ਮੇਰੂ। ਭਾਈ ਮੇਰੂ ਚੋਰੀਆਂ ਕਰਿਆ ਕਰਦਾ ਸੀ, ਚੋਰੀਆਂ। ਪਰ ਜਦੋਂ ਤੁਹਾਡੇ ਵਰਗੇ ਗੁਰਸਿੱਖਾਂ ਦੀ ਸੰਗਤ ਕੀਤੀ, ਭਾਈ ਮੇਰੂ ਨੇ ਚੋਰੀਆਂ ਕਰਨੀਆਂ ਛੱਡ ਦਿੱਤੀਆਂ। ਕੱਲੀਆਂ ਛੱਡੀਆਂ ਨਹੀਂ, ਆਪਣੇ ਨਾਲ ਕਹਿੰਦੇ ਨੇ ਚੋਰੀ ਦੀ ਕੀਤੀ ਹੋਈ ਮੱਝ ਲੈ ਲਈ, ਮੱਝ ਦੇ ਨਾਲ ਇੱਕ ਕੱਟਾ ਲੈ ਲਿਆ, ਹੱਥ ਵਿੱਚ ਪੈਸਿਆਂ ਦੀ ਥੈਲੀ ਲੈ ਲਈ। ਚੌਧਰੀ ਦਾ ਦਰਵਾਜ਼ਾ ਖੜਕਾਇਆ, ਕਹਿਣ ਲੱਗਾ ਚੌਧਰੀ ਸਾਹਿਬ ਦਰਵਾਜ਼ਾ ਖੋਲੋ। ਦਰਵਾਜ਼ਾ ਖੁੱਲ ਗਿਆ, ਭਾਈ ਮੇਰੂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਚੌਧਰੀ ਸਾਹਿਬ ਇਹ ਮੱਝ ਲੈ ਲਵੋ, ਇਹ ਕੱਟਾ ਲੈ ਲਵੋ, ਇਹ ਪੈਸਿਆਂ ਦੀ ਥੈਲੀ ਲੈ ਲਵੋ, ਮੈਂ ਚੋਰ ਹਾਂ, ਮੈਂ ਗੁਨਾਹਗਾਰ ਹਾਂ, ਮੈਨੂੰ ਬਖਸ਼ ਦਿਓ। ਹੁਣ ਚੌਧਰੀ ਨੂੰ ਸਮਝ ਨਹੀਂ ਆਈ ਕਿ ਇਹਨੇ ਕਿਹੜੀ ਚੋਰੀ ਕੀਤੀ ਹੈ। ਚੌਧਰੀ ਕਹਿੰਦਾ ਕਿ ਭਲੇ ਮਾਨਸ ਮਨੁੱਖ, ਮੈਨੂੰ ਗੱਲ ਇਹ ਸਮਝਾ ਕਿ ਤੈਨੂੰ ਹੋਇਆ ਕੀ ਹੈ? ਕੋਈ ਚੋਰ ਇਹ ਗੱਲ ਮੰਨਦਾ ਕਿ ਮੈਂ ਚੋਰੀ ਕੀਤੀ ਹੈ? ਭਾਈ ਮੇਰੂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਚੌਧਰੀ ਸਾਹਿਬ, ਕੁਝ ਸਮਾਂ ਹੋਇਆ ਮੈਂ ਤੁਹਾਡੀ ਮੱਝ ਚੋਰੀ ਕਰਕੇ ਲੈ ਗਿਆ ਸੀ, ਇਹ ਮੱਝ ਤੁਹਾਡੀ ਹੈ, ਮੱਝ ਨੇ ਮੇਰੇ ਘਰ ਜਾ ਕੇ ਕੱਟਾ ਦਿੱਤਾ ਹੈ, ਕਿਉਂਕਿ ਮੱਝ ਤੁਹਾਡੀ ਹੈ ਇਸ ਕਰਕੇ ਕੱਟਾ ਵੀ ਤੁਹਾਡਾ ਹੋਇਆ। ਜਿਹੜੇ ਦੁੱਧ ਵੇਚ ਵੇਚ ਕੇ ਪੈਸੇ ਵੱਟੇ ਨੇ, ਕਿਉਂਕਿ ਮੱਝ ਤੁਹਾਡੀ ਹੈ, ਫਿਰ ਪੈਸੇ ਵੀ ਤੁਹਾਡੇ ਹੀ ਹੋਏ ਨਾ। ਚੌਧਰੀ ਸਾਹਿਬ, ਇਹ ਮੱਝ ਵੀ ਲੈ ਲਵੋ, ਇਹ ਕੱਟਾ ਵੀ ਲੈ ਲਵੋ, ਇਹ ਪੈਸੇ ਵੀ ਲੈ ਲਵੋ, ਮੈਂ ਗੁਨਾਹਗਾਰ ਹਾਂ, ਮੈਂ ਚੋਰ ਹਾਂ, ਮੈਨੂੰ ਬਖਸ਼ ਦਿਓ। ਚੌਧਰੀ ਕਹਿੰਦਾ ਹੈ ਕਿ ਭਲੇ ਮਾਨਸ ਮਨੁੱਖ, ਮੈਨੂੰ ਇਹ ਗੱਲ ਸਮਝਾ ਕਿ ਤੈਨੂੰ ਹੋਇਆ ਕੀ ਹੈ। ਭਾਈ ਮੇਰੂ ਕਹਿੰਦਾ, ਮੈਂ ਗੁਰੂ ਦਾ ਸਿੱਖ ਹੋ ਗਿਆ ਹਾਂ, ਜਦੋਂ ਮੈਂ ਗੁਰੂ ਦੇ ਸਿੱਖਾਂ ਦੀ ਸੰਗਤ ਕੀਤੀ ਹੈ ਤੇ ਸੰਗਤ ਕਰਦਿਆਂ ਕਰਦਿਆਂ ਬਾਣੀ ਦੀਆਂ ਦੋ ਪੰਕਤੀਆਂ ਮੇਰੇ ਕੰਨਾਂ ਵਿੱਚ ਪਈਆਂ ਨੇ, ਦੋ ਪੰਕਤੀਆਂ ਉਹਨਾਂ ਨੇ ਮੇਰਾ ਜੀਵਨ ਬਦਲ ਦਿੱਤਾ ਹੈ। ਕਿਹੜੀਆਂ ਪੰਕਤੀਆਂ ਨੇ ਜੀ? ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੇ ਨਾ ਕੋਏ। ਜਿਹੜਾ ਚੋਰੀ ਕਰਦਾ ਹੈ ਉਹਦਾ ਜੀਵਨ ਵਧੀਆ ਨਹੀਂ ਹੋ ਸਕਦਾ, ਪਰਮਾਤਮਾ ਦੇ ਦਰਗਾਹ ਵਿੱਚ ਉਹਦੀ ਕੋਈ ਗਵਾਹੀ ਨਹੀਂ ਭਰਦਾ। ਚੌਧਰੀ ਸਾਹਿਬ, ਇਹਨਾਂ ਦੋ ਪੰਕਤੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀ ਦੀਆਂ, ਇਹਨਾਂ ਨੇ ਮੇਰਾ ਜੀਵਨ ਬਦਲ ਦਿੱਤਾ ਹੈ। ਉਹ ਚੌਧਰੀ ਕਹਿੰਦਾ ਹੈ ਕਿ ਜਿਸ ਗੁਰੂ ਦਾ ਤੂੰ ਸਿੱਖ ਹੈ ਨਾ, ਉਹਦੇ ਦਰਸ਼ਨ ਕਰਾ, ਜਿਹਨੇ ਤੇਰੇ ਵਿੱਚ ਏਡੀ ਵੱਡੀ ਤਬਦੀਲੀ ਲੈ ਆਂਦੀ। ਸੰਗਤ ਜੀ, ਸਾਰਾ ਪਿੰਡ ਸਾਰਾ ਇਲਾਕਾ ਪਹੁੰਚਦਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਦਰਸ਼ਨ ਕਰਦੇ ਨੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ। ਕਿਉਂਕਿ ਅੱਜ ਮੁੱਖ ਵਾਕ ਆਇਆ ਹੈ ਕਿ ਜਿਹੜੇ ਸਤਿਗੁਰ ਨੇ ਸਾਡੇ ਔਗਣਾਂ ਨੂੰ ਖਤਮ ਕਰ ਦਿੰਦੇ ਨੇ ਤੇ ਗੁਣਾਂ ਦੀ ਸਾਂਝ ਕਰਾ ਦਿੰਦੇ ਹਨ।
ਹਰ ਹਰ ਨਾਮ ਧਿਆਏ, ਗੁਰਬਾਣੀ ਨਿਤ ਨਿਤ ਚਵਾ, ਬਲਰਾਮ ਜੀਓ।
ਗੁਰੂ ਸਾਹਿਬ ਸਾਨੂੰ ਦ੍ਰਿੜ ਕੀ ਕਰਵਾਉਂਦੇ ਨੇ ਕਿ ਭਾਈ ਪਰਮਾਤਮਾ ਦਾ ਨਾਮ ਜਪੋ, ਪਰਮਾਤਮਾ ਦੇ ਨਾਮ ਨੇ ਸਾਡੀ ਸਹਾਇਤਾ ਕਰਨੀ ਹੈ। ਗੁਰੂ ਸਾਹਿਬ ਦੀ ਇਹ ਸਿੱਖਿਆ ਹੈ ਕਿ ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਸਮੇਂ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਨਾਲ ਗੁਰਬਾਣੀ ਨਿਤ ਨਿਤ ਚਵਾਂ ਬਲ ਰਾਮ ਜੀਓ। ਗੁਰਬਾਣੀ ਨੂੰ ਮੁੱਖ ਤੋਂ ਹਮੇਸ਼ਾ ਹੀ ਉਚਾਰਨ ਕਰਦੇ ਰਵਾਂ, ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਨੂੰ ਵਿਚਾਰਨਾ, ਇਹ ਸਾਡਾ ਜੀਵਨ ਬਣ ਜਾਵੇ। ਤੇ ਆਏ ਵੀ ਆਪਾਂ ਇਸੇ ਕੰਮ ਹੀ ਆ ਕਿ ਆਇਓ ਸੁਣਨ ਪੜ੍ਹਨ ਕਹੋ ਬਾਣੀ, ਆਏ ਤੇ ਇਸੇ ਕੰਮ ਸਾਂ, ਪਰ ਵੱਖਰੀ ਗੱਲ ਹੈ ਕਿ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਸਤਿਗੁਰੂ ਜੀ ਸਮਝਾ ਰਹੇ ਹਨ,
ਗੁਰਬਾਣੀ ਸਦ ਮਿੱਠੀ ਲਾਗੀ, ਪਾਪ ਵਿਕਾਰ ਗਵਾਇਆ।
ਇਹ ਗੁਰਬਾਣੀ ਮਿੱਠੀ ਹੈ, ਅੰਮ੍ਰਿਤ ਦੀ ਧਾਰ ਦੀ ਤਰ੍ਹਾਂ ਹੈ। ਸਤਿਗੁਰੂ ਜੀ ਦਾ ਪਾਵਨ ਸ਼ਬਦ ਹੈ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਜਿਹੜਾ ਵੀ ਬਾਣੀ ਨੂੰ ਪੜ੍ਹੇਗਾ, ਬਾਣੀ ਮਿੱਠੀ ਲੱਗਣ ਲੱਗ ਪਵੇਗੀ, ਉਹਦੇ ਪਾਪ ਉਹਦੇ ਵਿਕਾਰ ਖਤਮ ਹੋ ਜਾਣਗੇ, ਗਵਾਚ ਜਾਣਗੇ। ਸੰਗਤ ਜੀ, ਇਹ ਗੱਲ ਸਤਿਗੁਰੂ ਜੀ ਨੇ ਇਹ ਨਹੀਂ ਕਹੀ ਕਿ ਸਿੱਖ ਹੀ ਪੜ੍ਹਨਗੇ, ਜਿਹੜਾ ਵੀ ਪੜ੍ਹੇਗਾ। ਅੱਜ ਦੇ ਸਮੇਂ ਵਿੱਚ ਅਮਰੀਕਾ ਦੇ ਅੰਦਰ ਇੱਕ ਭੈਣ ਰਹਿੰਦੀ ਹੈ, ਉਹਦਾ ਨਾਮ ਇਤਿਹਾਸਕਾਰ ਕਹਿੰਦੇ ਨੇ ਮਿਸ ਪਰਲ ਬਕ, ਜਿਹਨੇ ਅਮਰੀਕਾ ਦੇ ਵਿੱਚ ਨੋਬਲ ਪ੍ਰਾਈਜ਼ ਜਿੱਤਿਆ ਹੈ। ਇਹ ਮਿਸ ਪਰਲ ਬਕ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ ਲੱਗੇ ਤੇ ਇਹਦੇ ਬਚਨ ਜਿਹੜੇ ਉਹਨੇ ਆਪਣੇ ਹੱਥਾਂ ਨਾਲ ਲਿਖੇ, ਕਹਿੰਦੀ ਜਿਹੜੀ ਸ਼ਾਂਤੀ ਮੈਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਨ ਤੋਂ ਬਾਅਦ ਮਿਲੀ ਹੈ ਨਾ, ਉਹ ਕਿਧਰੇ ਹੋਰ ਨਹੀਂ ਮਿਲੀ। ਆਪਾਂ ਤੇ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਜਾਂ ਹੁਕਮਨਾਮਾ ਆਉਂਦਾ ਹੈ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰ ਹੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਸਾਰੀਆਂ ਚਿੰਤਾਵਾਂ ਮਿਟਾਉਣ ਦੇ ਸਮਰੱਥ ਹੈ।
ਮੈਂ ਰੋਗ ਗਿਆ ਭਾਉ ਭਾਗਾ ਸਹਿਜੇ ਸਹਿਜ ਮਿਲਾਇਆ।
ਬਾਣੀ ਨੇ ਹੋਰ ਕਿਰਪਾ ਕੀ ਕੀਤੀ, ਸਾਡਾ ਹਉਮੈ ਦਾ ਰੋਗ ਇਹਦਾ ਵੀ ਖਾਤਮਾ ਕਰ ਦਿੱਤਾ। ਜਿਹੜਾ ਸਭ ਨੂੰ ਵੱਡਾ ਰੋਗ ਹੈ ਨਾ ਹਉਮੈ ਦਾ ਰੋਗ, ਇਹਦਾ ਖਾਤਮਾ ਵੀ ਸਤਿਗੁਰ ਦੀ ਬਾਣੀ ਕਰਦੀ ਹੈ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦਾ ਸਲੋਕ ਆਪਾਂ ਰੋਜ਼ ਸਰਵਣ ਕਰਦੇ ਹਾਂ ਹਰਿਮੰਦਰ ਸਾਹਿਬ ਤੋਂ ਆਸਾ ਦੀ ਵਾਰ ਵਿੱਚ। ਉੱਥੇ ਸਤਿਗੁਰੂ ਜੀ ਕਹਿੰਦੇ ਨੇ ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ ਹਉਮੈ ਇਹੀ ਬੰਦਨਾ ਫਿਰ ਫਿਰ ਜੋਨੀ ਪਾਏ। ਤੇ ਅੱਗੇ ਸ਼ਬਦ ਆਉਂਦਾ ਹੈ ਹਉਮੈ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ। ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਹੇ। ਦਾਰੂ ਕੀ ਹੈ, ਔਸ਼ਧੀ ਕੀ ਹੈ, ਅੱਗੇ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜਦੋਂ ਗੁਰੂ ਦਾ ਸ਼ਬਦ ਕਮਾਉਣ ਲੱਗ ਪਈਏ ਤੇ ਗੁਰੂ ਦਾ ਸ਼ਬਦ ਬਾਰ ਬਾਰ ਸਾਨੂੰ ਸਮਝਾਵੇਗਾ ਭਾਈ ਹੰਕਾਰ ਨਾ ਕਰ, ਹਉਮੈ ਨਾ ਕਰ। ਗੁਰੂ ਦੇ ਸ਼ਬਦ ਵਿੱਚ ਬਚਨ ਆਉਣਗੇ, ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ, ਆਜ ਕਾਲ ਭੋਇ ਲੇਟ ਨਾ ਉਪਰ ਜਾਵੇ ਘਾਸ। ਕਾਹਦਾ ਹੰਕਾਰ ਕਰਦਾ ਹੈ, ਬਾਰ ਬਾਰ ਇਹ ਸ਼ਬਦ ਆਉਣਗੇ ਹੰਕਾਰ ਤੋਂ ਬਚਣ ਲਈ, ਹਉਮੈ ਤੋਂ ਬਚਣ ਲਈ। ਤੋ ਸੰਗਤ ਜੀ, ਗੁਰੂ ਸਾਹਿਬ ਸਾਨੂੰ ਸਮਝਾਉਣਗੇ ਕਿ ਸੁਖੀ ਬਸੇ ਮਸਕੀਨੀਆਂ ਆਪ ਨਵਾਰ ਤਲੇ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਹੰਕਾਰ ਨਹੀਂ ਕਰਨਾ ਚਾਹੀਦਾ।
ਆਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ।
ਜਿੱਥੇ ਸਤਿਗੁਰੂ ਜੀ ਹਉਮੈ ਤੋਂ ਬਚਣ ਵਾਸਤੇ ਤਾਕੀਦ ਕਰਦੇ ਨੇ ਉੱਥੇ ਨਾਲ ਹੀ ਸਹਿਜ ਸਹਿਜ ਮਿਲਾਇਆ ਪਰਮਾਤਮਾ ਦੇ ਵਿੱਚ ਉਹ ਮਨੁੱਖ ਅਭੇਦ ਹੋ ਜਾਂਦੇ ਨੇ। ਉਹਨਾਂ ਦਾ ਜੀਵਨ ਕੀ ਹੈ, ਕਾਇਆ ਸੇਜ ਗੁਰ ਸ਼ਬਦ ਸਖਾਲੀ। ਗੁਰੂ ਦੇ ਸ਼ਬਦ ਨੇ ਸਾਡੀ ਇਹ ਕਾਇਆ, ਸਾਡਾ ਇਹ ਸਰੀਰ ਵਿੱਚ ਜਿਹੜਾ ਹਿਰਦਾ ਹੈ ਨਾ, ਉਹਨੂੰ ਸੁੱਖਾਂ ਨਾਲ ਭਰ ਦਿੱਤਾ। ਹਿਰਦੇ ਦੇ ਅੰਦਰ ਸੁੱਖ ਆ ਗਏ। ਜਦੋਂ ਬਾਣੀ ਨੂੰ ਪੜਨ ਲੱਗੇ ਤੇ ਸਮਝ ਮਿਲੀ, ਅਹਿਸਾਸ ਮਿਲਿਆ ਕਿ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਭਾਈ ਨਾਮ ਤੋਂ ਬਗੈਰ, ਬਾਣੀ ਤੋਂ ਬਗੈਰ ਸੁੱਖ ਨਹੀਂ ਮਿਲ ਸਕਦੇ। ਸੁੱਖਾਂ ਦਾ ਦਾਤਾ ਕੇਵਲ ਤੇ ਕੇਵਲ ਪਰਮਾਤਮਾ ਹੈ। ਧਨ ਦੌਲਤ ਵਿੱਚੋਂ ਸੁੱਖ ਨਹੀਂ ਮਿਲਣੇ, ਸੁੱਖ ਕਿੱਥੋਂ ਮਿਲਣੇ ਨੇ, ਸਤਿਗੁਰੂ ਜੀ ਸਮਝਾਉਣਗੇ। ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਜਦੋਂ ਪਰਮਾਤਮਾ ਦਾ ਸਿਮਰਨ ਕਰਾਂਗੇ ਸਾਰੇ ਸੁੱਖ ਮਿਲ ਜਾਣਗੇ। ਤੋ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਗਿਆਨ ਤਤ ਕਰ ਭੋਗੋ। ਗਿਆਨ ਤਤ, ਗਿਆਨ ਦਾ ਨਿਚੋੜ, ਗਿਆਨ ਕਿੱਥੋਂ ਆਉਂਦਾ ਹੈ, ਗਿਆਨ ਦੀ ਅਸਲੀਅਤ ਕੀ ਹੈ। ਗਿਆਨ ਮਿਲਦਾ ਹੈ ਸਾਰਾ ਪਰਮਾਤਮਾ ਤੋਂ, ਉਹਨਾਂ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ। ਸਤਿਗੁਰੂ ਜੀ ਹੋਰ ਜਗ੍ਹਾ ਵੀ ਜ਼ਿਕਰ ਕਰਦੇ ਨੇ, ਗਿਆਨ ਰਾਉ ਜਬ ਸੇਜੇ ਆਵੇ ਤੋ ਨਾਨਕ ਭੋਗ ਕਰੇ ਹੀ, ਤਾਂ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ।
ਅਨ ਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਧੁਰ ਸੰਜੋਗੋ।
ਧੁਰ ਦਰਗਾਹ ਤੋਂ ਲਿਖੇ ਹੋਏ ਸੰਜੋਗ ਦੇ ਕਾਰਨ ਜਿਹੜੇ ਵੀਰ ਭੈਣ ਗੁਰਬਾਣੀ ਪੜ੍ਹਨ ਲੱਗ ਪਏ, ਗੁਰਬਾਣੀ ਵਿਚਾਰਨ ਲੱਗ ਪਏ, ਉਹ ਸੁਖ ਮਾਣਦੇ ਨੇ, ਆਨੰਦ ਮਾਣਦੇ ਹਨ।
ਤਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲ ਰਾਮ ਜੀਓ।
ਸਾਧ ਸੰਗਤ ਜੀ, ਸ਼ਬਦ ਦੇ ਦੂਜੇ ਬੰਦ ਵਿੱਚ ਸਤਿਗੁਰੂ ਜੀ ਨੇ ਸਾਨੂੰ ਬੜਾ ਹੀ ਪਿਆਰਾ ਵਿਚਾਰ ਸਾਨੂੰ ਸਮਝਾਇਆ ਹੈ। ਆਮ ਤੌਰ 'ਤੇ ਜਦੋਂ ਕਿਸੇ ਬੱਚੇ ਬੱਚੀ ਦਾ ਵਿਆਹ ਹੁੰਦਾ ਹੈ, ਕੁੜਮਾਈ ਦੀ ਰਸਮ ਹੁੰਦੀ ਹੈ, ਅਤੇ ਕੁੜਮਾਈ ਦੀ ਰਸਮ ਦੇ ਵਿੱਚ ਮੈਨੂੰ ਖਿਮਾ ਕਰਿਓ, ਜਿਹੜੀ ਅੱਜ ਦੀ ਹਾਲਾਤ ਬਣ ਗਈ ਹੈ ਨਾ, ਉਹਨੂੰ ਬਿਆਨ ਕਰਨ ਲੱਗਿਆਂ ਵੀ ਸ਼ਰਮ ਆਉਂਦੀ ਹੈ ਕਿ ਇਹ ਵਿਆਹ ਸਾਡੇ ਹੋ ਰਹੇ ਨੇ, ਗੁਰਸਿੱਖਾਂ ਦੇ ਹੋ ਰਹੇ ਨੇ ਕਿ ਮਨਮੁੱਖਾਂ ਦੇ ਹੋ ਰਹੇ ਨੇ। ਜਦੋਂ ਵਿਆਹ ਦੀ ਗੱਲ ਚੱਲਦੀ ਹੈ ਸੰਗਤ ਜੀ, ਮੰਗਾਂ ਮੰਗੀਆਂ ਜਾਂਦੀਆਂ ਨੇ, ਇੰਨੇ ਮੁੰਡੇ ਦੇ ਮਾਸੜ ਨੇ, ਇੰਨੇ ਚਾਚੇ ਨੇ, ਇੰਨੇ ਤਾਏ ਨੇ, ਇੰਨੇ ਜੀਜੇ ਨੇ, ਘੱਟੋ ਘੱਟ 20 ਛਾਪਾਂ ਤੇ ਬਣਦੀਆਂ ਨੇ, 20 ਛਾਪਾਂ, 4-5 ਕੜੇ ਵੀ ਚਾਹੀਦੇ ਨੇ, ਇੰਨੇ ਵਿਆਹ ਖਰਚੀਲੇ ਕਰ ਦਿੱਤੇ ਕਿ ਮਾਂ ਬਾਪ ਸੋਚਦੇ ਨੇ ਕਿ ਲੜਕੀ ਦੇ ਜੰਮਣ ਤੇ 15-20 ਲੱਖ 50 ਲੱਖ ਲਾਉਣ ਨਾਲੋਂ ਉਹ ਜੰਮਦੇ ਹੀ ਮਾਰ ਦੋ। ਸੰਗਤ ਜੀ, ਇਹ ਦੁਖਾਂਤ ਜਦੋਂ ਅਸੀਂ ਆਨੰਦ ਕਾਰਜ ਪੜ੍ਹਾਂਗੇ ਨਾ ਸਿੱਖ ਰਹਿਤ ਮਰਯਾਦਾ ਵਿੱਚ, ਕੋਈ ਖਰਚਾ ਨਹੀਂ ਜੇ, ਕਿਸੇ ਪ੍ਰਕਾਰ ਦਾ ਖਰਚਾ ਨਹੀਂ ਨੇ, ਕੋਈ ਮੰਗਾਂ ਨਹੀਂ ਮੰਗਣੀਆਂ, ਬੜਾ ਸਿੰਪਲ ਅਤੇ ਸਾਦਾ ਆਨੰਦ ਕਾਰਜ ਹੈ ਗੁਰਸਿੱਖਾਂ ਦਾ। ਕਦੀ ਕਿਤਾਬ ਲੈ ਕੇ ਪੜ੍ਹਨਾ, ਸਿੱਖ ਰਹਿਤ ਮਰਯਾਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਛਪੀ ਹੋਈ, ਸਮਾਂ ਨਹੀਂ ਕਿ ਮੈਂ ਸਾਰੀ ਵਿਆਖਿਆ ਕਰਾਂ। ਜਿਹੜੇ ਮੰਗਾਂ ਮੰਗਦੇ ਨੇ ਨਾ, ਗੁਰੂ ਸਾਹਿਬ ਜੀ ਕਹਿੰਦੇ, ਧੀ ਭੈਣ ਕਾ ਪੈਸਾ ਖਾਏ, ਕਹੇ ਗੋਬਿੰਦ ਸਿੰਘ ਧੱਕੇ ਜਮ ਲਾਏ। ਧੀਆਂ ਭੈਣਾਂ ਦਾ ਪੈਸਾ ਖਾਣ ਵਾਲੇ ਜਮਾਂ ਦਾ ਧੱਕਾ ਖਾਣਗੇ। ਅੱਜ ਜੇਕਰ ਕਿਸੇ ਮਾਂ ਬਾਪ ਨੇ, ਗਰੀਬ ਮਾਂ ਬਾਪ ਹੈ, ਆਪਣੀ ਬੱਚੀ ਦੇ ਪੈਸੇ ਵੱਟ ਲੈ, ਤੇ ਸੰਸਾਰ ਪਤਾ ਕੀ ਕਹਿੰਦਾ ਹੈ, ਕਹਿੰਦਾ ਹੈ ਕਿ ਉਹ ਵੇਖੋ ਤੁਰਿਆ ਜਾਂਦਾ, ਇਹਨੇ ਆਪਣੀ ਧੀ ਦੇ ਪੈਸੇ ਲੈ ਲਏ। ਸੰਗਤ ਜੀ, ਇਹ ਸੰਸਾਰ ਕਿਉਂ ਨਹੀਂ ਕਹਿੰਦਾ, ਇਹ ਸਮਾਜ ਕਿਉਂ ਨਹੀਂ ਕਹਿੰਦਾ ਕਿ ਜਦੋਂ ਪੁੱਤਰ ਦਾ ਪੈਸੇ ਵੱਟਦੇ ਹਾਂ ਕਿ ਸਾਨੂੰ ਇੰਨੀਆਂ ਗੱਡੀਆਂ ਚਾਹੀਦੀਆਂ ਹੈ, ਇੰਨੀਆਂ ਕਾਰਾਂ ਚਾਹੀਦੀਆਂ ਹੈ, ਇੰਨਾ ਧਨ ਦੌਲਤ ਚਾਹੀਦਾ ਹੈ। ਸਮਾਜ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਕਵੇ ਕਿ ਉਹਨੇ ਪੈਸੇ ਵੱਟ ਲਏ ਆਪਣੇ ਪੁੱਤਰ ਦੇ, ਵੇਚ ਕੇ ਉਹਨੂੰ, ਇਹ ਕਹਿਣਾ ਚਾਹੀਦਾ ਹੈ। ਪੁੱਤਰ ਨੂੰ ਵੀ ਵੇਚਿਆ ਹੈ ਨਾ, ਕਹਿੰਦਾ ਹੈ ਕਿ ਮੈਨੂੰ ਗੱਡੀ ਚਾਹੀਦੀ ਹੈ, ਮੈਨੂੰ ਕਾਰ ਚਾਹੀਦਾ ਹੈ, ਮੈਨੂੰ ਸੋਨਾ ਚਾਹੀਦਾ ਹੈ, ਇਹ ਪੁੱਤਰ ਨੂੰ ਵੇਚਣ ਵਾਲੀ ਗੱਲ ਹੈ। ਸ਼ਬਦ ਆਇਆ ਹੈ, ਸਤ ਸੰਤੋਖ ਕਰ ਪਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਇੱਥੇ ਕੁੜਮ ਕਿਹਨੂੰ ਕਿਹਾ ਗਿਆ ਹੈ? ਗੁਰੂ ਸਾਹਿਬ ਜੀ ਨੂੰ। ਇੱਥੇ ਸ਼ਬਦ ਕੁੜਮ ਗੁਰੂ ਸਾਹਿਬ ਲਈ ਵਰਤਿਆ ਗਿਆ ਹੈ। ਗੁਰੂ ਸਾਹਿਬ ਜੀ ਨੇ ਕੁੜਮਾਈ ਦੀ ਰਸਮ ਦੇ ਵਿੱਚ ਕੀ ਕੀਤਾ, ਕੀ ਦ੍ਰਿੜ ਕਰਵਾਇਆ? 3 ਚੀਜ਼ਾਂ ਧਿਆਨ ਕਰਿਓ, ਸਤ ਸੰਤੋਖ ਕਰ ਭਾਓ। 3 ਚੀਜ਼ਾਂ, ਪਹਿਲੀ ਹੈ ਸਤ। ਗੁਰੂ ਨੇ ਦ੍ਰਿੜ ਕਰਵਾਇਆ ਕਿ ਭਾਈ ਦਾਨ ਕਰਨਾ ਚਾਹੀਦਾ ਹੈ, ਸੇਵਾ ਕਰਨੀ ਚਾਹੀਦੀ ਹੈ। ਦੇਖੋ, ਜਿਹੜੀ ਬੱਚੀ ਨੂੰ ਇਹ ਸਿੱਖਿਆ ਦਿੱਤੀ ਜਾਵੇ ਕਿ ਬੇਟਾ ਸਹੁਰਿਆਂ ਦੇ ਘਰ ਦੇ ਵਿੱਚ ਜਾ ਕੇ ਆਪਣੇ ਮਾਤਾ ਪਿਤਾ ਦੀ, ਸੱਸ ਸਹੁਰੇ ਦੀ ਸੇਵਾ ਕਰਨੀ, ਕੀ ਉਹ ਬੱਚੀ ਦਾ ਜਿਹੜਾ ਘਰ ਹੈ ਖੁਸ਼ੀ ਨਹੀਂ ਵਸੇਗਾ? ਸੱਤ। ਦੂਜਾ ਵਚਨ ਹੈ ਸੰਤੋਖ। ਜੇ ਸਹੁਰਿਆਂ ਦੇ ਘਰ ਵਿੱਚ ਸੰਤੋਖ ਆ ਜਾਵੇ ਕਿ ਪਰਮਾਤਮਾ ਨੇ ਸਾਡੇ ਘਰ ਵਿੱਚ ਬਹੁਤ ਕੁਝ ਦਿੱਤਾ, ਅਸੀਂ ਮੰਗਤੇ ਕਿਉਂ ਬਣੀਏ, ਅਸੀਂ ਭਿਖਾਰੀ ਕਿਉਂ ਬਣੀਏ? ਤੇ ਜੇ ਸੰਤੋਖ ਆ ਗਿਆ ਸਹੁਰਿਆਂ ਦੇ ਘਰ ਦੇ ਵਿੱਚ, ਤੇ ਉਹ ਸਹੁਰਾ ਘਰ ਸੁਖੀ ਨਹੀਂ ਵਸੇਗਾ? ਸਤ ਸੰਤੋਖ ਕਰ ਭਾਓ,
ਤੀਜਾ ਵਚਨ ਆਇਆ ਪ੍ਰੇਮ। ਜੇ ਦੋਨਾਂ ਰਿਸ਼ਤੇਦਾਰੀਆਂ ਵਿੱਚ ਪ੍ਰੇਮ ਹੋਵੇਗਾ, ਸਹੁਰੇ ਵਾਲੇ ਹੰਕਾਰ ਨਹੀਂ ਕਰਨਗੇ ਕਿ ਅਸੀਂ ਸਹੁਰਿਆਂ ਵਾਲੇ ਹਾਂ, ਅਸੀਂ ਲੜਕੇ ਵਾਲੇ ਹਾਂ। ਲੜਕੀ ਵਾਲੇ ਅੰਦਰ ਹੀਣ ਭਾਵਨਾ ਨਹੀਂ ਹੋਵੇਗੀ, ਦੋਨਾਂ ਵਿੱਚ ਪ੍ਰੇਮ ਹੋਵੇਗਾ ਅਤੇ ਸੰਗਤ ਜੀ ਇਹ ਰਿਸ਼ਤਾ ਤੋੜ ਨਿਵੇਗਾ। ਤੋੜ ਅੱਜ ਆਪਾਂ ਸਤਿਗੁਰ ਤੋਂ ਇਹ ਸਿੱਖਿਆ ਲਈਏ, ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ।
ਸੰਤ ਜਨਾ ਕਰ ਮੇਲ ਗੁਰਬਾਣੀ ਗਵਾਈਆ ਬਲਰਾਮ ਜੀਓ।
ਗੁਰੂ ਸਾਹਿਬ ਜੀ ਫਿਰ ਸਿੱਖਿਆ ਦਿੰਦੇ ਨੇ ਕਿ ਆਪਣਾ ਜੀਵਨ ਸਵਾਰਨ ਵਾਸਤੇ ਸਤਸੰਗਤ ਕਰਨੀ ਚਾਹੀਦੀ ਹੈ, ਗੁਰਬਾਣੀ ਗਾਉਣੀ ਚਾਹੀਦੀ ਹੈ, ਗੁਰਬਾਣੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ, ਇਹ ਸਦਾ ਹੀ ਸੁਖ ਦੇਣ ਵਾਲੀ ਹੈ।
ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ।
ਜਦੋਂ ਬਾਣੀ ਨੂੰ ਗਾਵਾਂਗੇ ਉਦੋਂ ਕਿਹੜੀ ਅਵਸਥਾ ਮਿਲੇਗੀ? ਪਰਮ ਗਤ ਪਾਈ, ਪਰਮ ਗਤ ਸਭ ਨਾਲੋਂ ਉੱਚੀ ਅਵਸਥਾ। ਭਗਤ ਕਬੀਰ ਜੀ ਦਾ ਪਾਵਨ ਸ਼ਬਦ ਹੈ, ਉਹ ਕਹਿੰਦੇ ਨੇ ਲੋਕ ਜਾਣੇ ਇਹ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ। ਲੋਕਾਂ ਨੇ ਸਮਝਿਆ ਹੋਵੇਗਾ ਕਿ ਬਾਣੀ ਵਿੱਚ ਗੀਤ ਲਿਖੇ ਨੇ, ਨਾ ਭਾਈ ਇਹਦੇ ਵਿੱਚ ਬ੍ਰਹਮ ਦੀਆਂ ਵਿਚਾਰਾਂ ਲਿਖੀਆਂ ਨੇ। ਲੋਕ ਜਾਣੇ ਇਹ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ, ਜਿਉਂ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹਿ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਇੱਥੇ ਵੀ ਸ਼ਬਦ ਪਰਮ ਗਤ ਆਇਆ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਉਹਨਾਂ ਨੂੰ ਸਭ ਨਾਲੋਂ ਉੱਚੀ ਪਦਵੀ ਮਿਲੇਗੀ। ਜਿਹੜਾ ਬਾਣੀ ਨਾਲ ਜੁੜ ਗਿਆ ਉਹਨੂੰ ਸਭ ਨਾਲੋਂ ਉੱਚਾ ਮਰਤਬਾ ਮਿਲੇਗਾ। ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਪੰਚ ਮਿਲੇ ਸੁਖ ਪਾਇਆ। ਪੰਚ ਮਿਲੇ, ਜਿਹੜੇ ਪੰਜ ਗਿਆਨ ਇੰਦਰੇ ਨੇ, ਅੱਖਾਂ ਬਾਹਰ ਵੇਖਣਾ ਚਾਹੁੰਦੀਆਂ ਨੇ, ਕੰਨ ਨਿੰਦਿਆ ਸੁਣਨੀ ਚਾਹੁੰਦੇ ਨੇ, ਜੀਵ ਝੂਠ ਬੋਲਣਾ ਚਾਹੁੰਦੀ ਹੈ, ਪਰ ਸਤਿਗੁਰੂ ਦੀ ਬਾਣੀ ਨੂੰ ਜਦੋਂ ਪੜਾਂਗੇ ਨਾ, ਫਿਰ ਸਤਿਗੁਰੂ ਜੀ ਸਮਝਾਉਣਗੇ ਅੱਖੀਂ ਬਾਜੋਂ ਵੇਖਣਾ, ਵਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਨ ਹੱਥਾਂ ਕਰਨਾ, ਜੀਵੇ ਬਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੈ ਮਿਲਣਾ। ਅੱਖਾਂ ਪਰਾਇਆ ਰੂਪ ਨਹੀਂ ਦੇਖਣਗੀਆਂ, ਕੰਨ ਨਿੰਦਿਆ ਨਹੀਂ ਸੁਣਨਗੇ, ਜੀਵ ਝੂਠ ਨਹੀਂ ਬੋਲੇਗੀ, ਹੱਥ ਮਾੜਾ ਨਹੀਂ ਕਰਨਗੇ। ਇਹ ਜਿਹੜੇ ਗਿਆਨ ਇੰਦਰੇ ਨੇ ਇਹ ਵੀ ਵਸ ਵਿੱਚ ਆ ਜਾਣਗੇ।
ਦਇਆ ਕਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ।
ਗਇਆ ਕਰੋਧ, ਬਾਣੀ ਦੀ ਬਰਕਤ ਦੇਖੋ, ਸਾਡਾ ਗੁੱਸਾ ਵੀ ਚਲੇ ਜਾਵੇਗਾ। ਸੰਗਤ ਜੀ ਅੱਜ ਜ਼ਿਆਦੀਆਂ ਬਿਮਾਰੀਆਂ ਗੁੱਸੇ ਤੋਂ ਹੋ ਰਹੀਆਂ, ਜੇ ਜਦੋਂ ਕ੍ਰੋਧ ਆਇਆ ਹੋਵੇ ਨਾ ਸਾਡੀਆਂ ਨਾੜੀਆਂ ਖਿੱਚੀਆਂ ਜਾਂਦੀਆਂ ਨੇ। ਡਾਕਟਰ ਕਹਿੰਦੇ ਨੇ ਪੈਰਾਲਾਈਜ਼ ਦਾ ਕਾਰਨ ਬਣਦਾ ਹੈ ਗੁੱਸਾ, ਕ੍ਰੋਧ। ਜਦੋਂ ਬਾਣੀ ਪੜ੍ਹਦੇ ਹਾਂ ਫਿਰ ਸਾਡਾ ਗੁੱਸਾ ਨਾਸ ਹੋ ਜਾਂਦਾ, ਕ੍ਰੋਧ ਦੂਰ ਹੋ ਜਾਂਦਾ। ਕਿਵੇਂ ਜੀ? ਕਿਉਂਕਿ ਜਦੋਂ ਸ਼ਬਦ ਨੂੰ ਪੜਾਂਗੇ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲਾ ਸਭ ਕੁਛ ਪਾਏ। ਸਾਡੇ ਸਰੀਰ ਨੂੰ ਰੋਗ ਨਹੀਂ ਲੱਗਣਗੇ, ਦੇਹੀ ਰੋਗ ਨਾ ਲੱਗੇ ਪੱਲਾ ਸਭ ਕੁਛ ਪਾਏ। ਇਸ ਕਰਕੇ ਮੇਰੇ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਗਇਆ ਕ੍ਰੋਧ ਮਮਤਾ ਤਨ ਨਾਠੀ। ਮਮਤਾ ਆਪਣਤ, ਮੈਂ ਮੇਰੀ ਦੀ ਭਾਵਨਾ, ਇਹ ਵੀ ਨਾਸ ਹੋ ਗਈ। ਪਾਖੰਡ ਭਰਮ ਗਵਾਇਆ, ਪਾਖੰਡ ਵੀ ਦੂਰ ਹੋ ਗਿਆ, ਭੜਕਣਾ ਵੀ ਮਿਟ ਗਈ।
ਮੈਂ पीर गई सुख पाया आरोगत भए शरीरा।
बाणी दी होर बरकत वेखो, होमे दी पीड़ ए भी दूर हो गई। बाणी ने समझा दिता कि साकत हरस साधना जानिया तिने अंतर होमे कंडा है। मनमुखा नूं परमात्मा दा आनंद क्यों नहीं आउंदा? क्योंकि उन्हां दे अंदर होमे दा कंडा है। ज्यों ज्यों चलै चुभै दुख पावे जमकाल सहे सिर डंडा है। ये मनमुखा दी निशानी। पर सतगुरु जी कहंदे उन्हां दी होमे दी पीर दूर हो गई, उन्हां दा शरीर भी आरोग हो गया।
गुर पर साधी ब्रह्म पछाता नानक गुणी गहिरा।
गुरु दी कृपा दे नाल ब्रह्म दी पहचान हो गई। उस ब्रह्म दी पहचान हो गई जो गुणा दा सागर है, जिहदे विच अणगिनत गुणी गुण ने। ओ गुणा दा मुजस्मा है, डूंगे जिगरे वाला है।
मनमुख विछोड़ी दूर महल ना पाए बल गई बल राम जियो।
संगत जी पहला ते मेरे पातशाह जी ने जिक्र किया उन्हां दा जेड़े बाणी पढ़ते ने बाणी विचारते ने। हुण उन्हां दा जिक्र कर रहे ने जेड़े बाणी नूं नहीं विचारते, मन दे मगर चलते ने। मन दे नाल चलन नाल की हुंदा है? विछुड़ी परमात्मा तो विछड़ जाने हां। ते जदों विछड़ जाने हां ना पता की हुंदा है? जै तन बाणी विसर जाए जो पक्का रोगी विल लाए। ओ तड़फदे ने जिवें रोगी तड़फदे ने ना, इस तरह दी हालात बन जांदी है। सतगुरु जी कहंदे मनमुख विछड़ी दूर, परमात्मा तो दूर हो गई। महल ना पाए, परमात्मा दा महल नहीं पा सकदे। बल गई कृष्णा दी अग दे विच सड़ गई, ओ कृष्णा दे अधीन हो गई।
अंतर ममता कूर कूड विहाजे कूड लाई बल राम जियो।
ओदे अंदर ममता है, मैं मेरी दी भावना है, और कूड झूठ है छल है। कूड विहाजे ओ झूठ ही व्याजदी है, माया ही इकट्ठी करदी है। जेड़ी जीव स्त्री माया दे प्रभाव विच है ना, ओ सोचदी है कि मैं वध तो वध धन इकट्ठा कर लवां, माया इकट्ठी कर लवां, इहदे नाल उहदा जीवन खवार हो रहा है।
कूड कपट कमावे महा दुख पावे विन सतगुर मग ना पाया।
धन गुरु ग्रंथ साहिब जी कहंदे कूड कपट कमावे, जेडे जीव कूड ते कपट ठगी करदे ने धोखा करदे ने, लोकां दा धन माल हड़पण लई हेरा फेरियां करदे ने, ओ महा दुख पावे, बहुत वड्डे दुख पाउणगे। संगत जी बाबा रविदास जी भी कहंदे ने बहु परपंच कर पर धन लियावै सुत दारा पै आन लुटावै। बड़ियां परपंच कीतियां ठगियां कीतियां, पर समझाया कि मन मेरे भूले कपट ना कीजै, अंत नबेरा तेरे जीपै लीजै। ठगियां ना करो कपट ना करो। पर जेड़े मनुख आदमी ने वो कूड़ कमाउंदे ने, इहदे नाल दुख मिलदे ने। सच्चे सतगुर तो बगैर विन सतगुर मग ना पाया। धन गुरु ग्रंथ साहिब तो बगैर सही रस्ता नहीं मिल सकदा।
जड़ पंत भ्रमै गावारी खिन खिन धक्के खाया।
ओ जीव स्त्री उजाड़ बियाबान गलत रस्ते ते पई हुई है, भ्रमै भड़कदी है। गावारी मूर्ख जीव स्त्री ਖਿੰਨ ਖਿੰਨ ਧੱਕੇ ਖਾਇਆ ਹਰ ਸਮੇਂ ਹੀ ਦੁੱਖ ਸਹਾਰਦੀ ਹੈ
ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ
ਸੰਗਤ ਜੀ ਕੱਲ ਵੀ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਹ ਸਿੱਖਿਆ ਦਿੱਤੀ ਸੀ ਹੁਕਮਨਾਮੇ ਅੰਦਰ ਕਿ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਅੱਜ ਵੀ ਸਤਿਗੁਰ ਜੀ ਸਾਨੂੰ ਸਮਝਾ ਰਹੇ ਨੇ ਕਿ ਜੇਕਰ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਤੇ ਦਇਆ ਕਰੇ ਪ੍ਰਭ ਦਾਤਾ ਜੇ ਪਰਮਾਤਮਾ ਆਪ ਕਿਰਪਾ ਕਰੇ ਤਾਂ ਹੀ ਅਸੀਂ ਪਰਮਾਤਮਾ ਦਾ ਰਸਤਾ ਅਪਣਾ ਸਕਦੇ ਹਾਂ ਤੇ ਸਤਿਗੁਰੂ ਨੂੰ ਪਰਮਾਤਮਾ ਜੀ ਆਪ ਮਿਲਾ ਦਿੰਦੇ ਹਨ
ਜਨਮ ਜਨਮ ਕੇ ਵਿਛੁੜੇ ਜਨ ਮੇਲੇ ਨਾਨਕ ਸਹਿਜ ਸੁਭਾਏ
ਗੁਰੂ ਸਾਹਿਬ ਫਿਰ ਕਿਰਪਾ ਕਰਕੇ ਕੀ ਕਰਦੇ ਨੇ ਜਨਮਾਂ ਜਨਮਾਂਤਰਾਂ ਦੇ ਵਿਛੜਿਆ ਹੋਇਆਂ ਨੂੰ ਮਿਲਾ ਦਿੰਦੇ ਨੇ ਸਹਿਜੇ ਹੀ ਆਤਮਿਕ ਅਡੋਲਤਾ ਦੇ ਵਿੱਚ ਪਿਆਰ ਦੇ ਨਾਲ ਕਿਉਂਕਿ ਸਤਿਗੁਰ ਦਾ ਇਹ ਕਾਰਜ ਹੈ ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲਾ ਪ੍ਰਭੂ ਹਰ ਦਰਗਾਹ ਕਾ ਬਸੀਠ ਹਰ ਨਾਮੋ ਮੰਤਰ ਦਿੜਾਈਂਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰੂ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਯੋਗ
ਆਇਆ ਲਗਨ ਗਨਾਏ ਹਿਰਦੈ ਧਨ ਉਮਾਹੀਆ ਬਲ ਰਾਮ ਜੀਓ
ਸ਼ਬਦ ਦੇ ਚੌਥੇ ਬੰਦ ਵਿੱਚ ਸਤਿਗੁਰੂ ਜੀ ਨੇ ਸੰਸਾਰਕ ਲੋਕਾਂ ਦੀ ਉਦਾਹਰਣ ਦਿੱਤੀ ਹੈ ਪਹਿਲਾਂ ਕਿ ਸੰਸਾਰਕ ਲੋਕ ਜਦੋਂ ਵਿਆਹ ਕਰਦੇ ਨੇ ਨਾ ਉਹ ਕੀ ਕਰਦੇ ਨੇ ਆਇਆ ਲਗਨ ਗਣਾਏ ਉਹ ਮਹੂਰਤਾਂ ਦੀ ਵਿਚਾਰ ਕਰਦੇ ਨੇ ਸਾਹਾ ਕਢਾਉਂਦੇ ਨੇ ਲਗਨ ਪਹਿਲਾਂ ਸਤਿਗੁਰੂ ਜੀ ਉਹਨਾਂ ਲੋਕਾਂ ਦੀ ਉਦਾਹਰਣ ਦੇ ਰਹੇ ਨੇ ਕਿ ਜਦੋਂ ਜੀਵ ਇਸਤਰੀ ਦਾ ਵਿਆਹ ਹੁੰਦਾ ਹੈ ਉਹਦੇ ਹਿਰਦੇ ਵਿੱਚ ਖੜਾਓ ਆ ਜਾਂਦਾ ਹੈ ਕਿ ਮੇਰਾ ਪਤੀ ਮੈਨੂੰ ਵਿਆਹਣ ਵਾਸਤੇ ਆ ਰਿਹਾ ਹੈ ਪਤੀ ਵਿਆਹਣ ਤੋਂ ਪਹਿਲਾਂ ਕੀ ਕਰਦਾ ਹੈ ਮਹੂਰਤਾਂ ਦੀ ਵਿਚਾਰ ਕਰਦਾ ਹੈ ਸ਼ਾਹਾ ਕਢਾਉਂਦਾ ਹੈ
ਪੰਡਿਤ ਪਾਦੇ ਆਨ ਪਤੀ ਬਹਿ ਵਾਚਾਈਆ ਬਲ ਰਾਮ ਜੀਓ
ਬਹੁਤ ਸੋਹਣਾ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ ਕਿਉਂਕਿ ਇਹਦਾ ਅਰਥ ਹੈ ਪੱਤਰੀ ਜਿਹੜੇ ਪੰਡਿਤ ਲੋਕ ਨੇ ਆਮ ਤੌਰ ਤੇ ਸੰਸਾਰੀ ਲੋਕ ਜਦੋਂ ਘਰ ਵਿੱਚ ਵਿਆਹ ਕਰਨਾ ਹੋਵੇ ਨਾ ਪੰਡਿਤਾਂ ਕੋਲ ਜਾਂਦੇ ਨੇ ਕਹਿੰਦੇ ਨੇ ਪੱਤਰੀ ਨੂੰ ਵੇਖ ਕੇ ਦੱਸੋ ਕਿ ਸ਼ਾਹਾ ਚੰਗਾ ਹੈ ਕਿ ਮਾੜਾ ਹੈ ਸਤਿਗੁਰੂ ਜੀ ਉਹ ਉਦਾਹਰਣ ਦੇ ਕੇ ਸਮਝਾ ਰਹੇ ਨੇ ਕਿ ਪੰਡਿਤ ਪਾਂਦੇ ਆਣ ਪੰਡਿਤਾਂ ਦੇ ਕੋਲ ਆ ਕੇ ਪੱਤਰੀ ਨੂੰ ਵਿਚਾਰਦੇ ਹਨ
ਪਤੀ ਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਘਰ ਆਏ
ਜਦੋਂ ਇਸਤਰੀ ਨੂੰ ਪਤਾ ਲੱਗਿਆ ਕਿ ਮੇਰੇ ਪਤੀ ਘਰ ਵਿੱਚ ਆ ਰਹੇ ਨੇ ਮੈਨੂੰ ਵਿਆਹਣ ਵਾਸਤੇ ਉਹਦੇ ਮਨ ਦੇ ਵਿੱਚ ਖੁਸ਼ੀ ਆਈ ਹੈ ਆਨੰਦ ਆਇਆ ਹੈ ਖੇੜਾ ਆਇਆ ਹੈ
ਗੁਣੀ ਗਿਆਨੀ ਬਹਿਮਤਾ ਪਕਾਇਆ ਫੇਰੇ ਤਤ ਦਿਵਾਏ
ਗਿਆਨਵਾਨ ਪੁਰਸ਼ਾਂ ਨੇ ਫਿਰ ਕੀ ਵੇਖਿਆ ਕਿ ਮਹੂਰਤ ਵੀ ਠੀਕ ਹੈ ਸਮਾਂ ਵੀ ਠੀਕ ਹੈ ਉਹਦੇ ਲਾਵਾਂ ਕਰ ਦਿੱਤੇ ਉਹਦੇ ਫੇਰੇ ਕਰ ਦਿੱਤੇ ਸੰਗਤ ਜੀ ਗੁਰੂ ਰਾਮਦਾਸ ਜੀ ਨੇ ਇਹ ਇੱਕ ਉਦਾਹਰਣ ਦਿੱਤੀ ਹੈ ਗੁਰਮਤ ਦਾ ਇਹ ਮਾਰਗ ਨਹੀਂ ਹੈ ਗੁਰਮਤ ਦਾ ਮਾਰਗ ਕੀ ਹੈ ਸਤਿਗੁਰੂ ਜੀ ਅੱਗੇ ਦੱਸ ਰਹੇ ਨੇ ਗੁਰਮਤ ਦਾ ਮਾਰਗ ਇਹ ਹੈ ਕਿ ਨਾ ਅਸੀਂ ਕਿਸੇ ਕੋਲੋਂ ਸ਼ਾਹਾ ਕਢਾਉਣਾ ਹੈ ਨਾ ਚੰਗੇ ਤੇ ਮੰਦੇ ਦੀ ਵਿਚਾਰ ਕਰਨੀ ਹੈ ਕਿਉਂਕਿ ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ ਇੱਕ ਓੰਕਾਰ ਗੁਰੂ ਦਾ ਸਿੱਖ ਨਾ ਪੱਤਰੀਆਂ ਨੂੰ ਵਾਚਦਾ ਹੈ ਨਾ ਸ਼ਾਹੇ ਨੂੰ ਕਢਾਉਂਦਾ ਹੈ ਸਿੱਖ ਰਹਿਤ ਮਰਯਾਦਾ ਵਿੱਚ ਵੀ ਸਪਸ਼ਟ ਲਿਖਿਆ ਹੈ ਕਿ ਚੰਗੇ ਮੰਦੇ ਦਿਨਾਂ ਦੀ ਵਿਚਾਰ ਨਹੀਂ ਕਰਨੀ ਕਿਉਂਕਿ ਸਾਰੇ ਹੀ ਦਿਨ ਚੰਗੇ ਨੇ। ਜਦੋਂ ਸਾਨੂੰ ਪਰਮਾਤਮਾ ਦਾ ਨਾਮ ਯਾਦ ਆ ਜਾਵੇ ਉਹ ਦਿਨ ਚੰਗਾ, ਉਹ ਰਾਤ ਚੰਗੀ, ਉਹ ਮਹੀਨਾ ਚੰਗਾ, ਉਹ ਰੁੱਤ ਚੰਗੀ। ਨਾਨਕ ਸੋਈ ਦਿਵਸ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ, ਜਿਤ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਗੁਰੂ ਦਾ ਸਿੱਖ ਸਾਹਿਆਂ ਨੂੰ ਵਿਚਾਰਦਾ ਨਹੀਂ, ਨਾ ਪੰਡਤਾਂ ਦੇ ਕੋਲ ਜਾ ਕੇ ਪੱਤਰੀਆਂ ਨੂੰ ਵਾਚਦਾ ਹੈ। ਸੰਗਤ ਜੀ, ਆਪਾਂ ਇਹ ਬਚਨ ਪੜ੍ਹਦੇ ਹਾਂ ਕਿ ਸ਼ਗਨ ਅਪਸ਼ਗਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ। ਜਿਨ੍ਹਾਂ ਨੂੰ ਪਰਮਾਤਮਾ ਦਾ ਚਿੱਤ ਹਿਰਦੇ ਵਿੱਚ ਨਹੀਂ ਹੈ, ਚਿੰਤਨ ਨਹੀਂ ਹੈ, ਉਹਨਾਂ ਲਈ ਸ਼ਗਨ ਅਪਸ਼ਗਨ ਹੋਣਗੇ, ਪਰ ਗੁਰੂ ਦੇ ਸਿੱਖ ਲਈ ਨਹੀਂ। ਸਤਿਗੁਰ ਨੇ ਸੰਸਾਰਕ ਉਦਾਹਰਨ ਦੇ ਕੇ ਕੀ ਸਮਝਾਉਣਾ ਚਾਹਿਆ ਹੈ, ਆਓ ਸਰਵਣ ਕਰੀਏ।
ਵਰ ਪਾਇਆ ਪੁਰਖ ਆਗਮ ਅਗੋਚਰ, ਸਾਧ ਨਵ ਤਨ ਬਾਲ ਸਖਾਈ।
ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਗਤ ਜੀ ਇਹੋ ਜਿਹੀਆਂ ਅਨੇਕਾਂ ਉਦਾਹਰਨਾਂ ਨੇ। ਜਦੋਂ ਮੇਰੇ ਪਾਤਸ਼ਾਹ ਜੀ ਨੇ ਪਹਿਲਾਂ ਹੋਰ ਵਿਚਾਰਾਂ ਦੇ ਕੇ ਫਿਰ ਗੁਰਮਤ ਦੀ ਗੱਲ ਕਹੀ ਹੈ, ਜਿਵੇਂ ਸਿੱਧ ਗੋਸ਼ਟ ਬਾਣੀ ਦੇ ਵਿੱਚ ਸਤਿਗੁਰੂ ਜੀ ਬਚਨ ਕਰਦੇ ਨੇ, ਤੀਰਥ ਨਹਾਈਏ ਸੁਖ ਫਲ ਪਾਈਏ, ਮੈਲਣ ਲਾਗੇ ਕਾਈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ। ਸਤਿਗੁਰੂ ਜੀ ਅੱਗੇ ਸਮਝਾਉਂਦੇ ਨੇ ਇਹ ਕਿੰਨਾ ਦਾ ਮਾਰਗ ਹੈ, ਗੋਰਖ ਪੂਤ ਲੋਹਾਰੀਪਾ ਬੋਲੇ ਯੋਗ ਜੁਗਤ ਬਿਦਸਾਈ। ਇਹ ਯੋਗੀਆਂ ਦਾ ਕੰਮ ਹੈ ਕਿ ਤੀਰਥਾਂ ਤੇ ਇਸ਼ਨਾਨ ਕਰੋ। ਇੱਥੇ ਵੀ ਸਤਿਗੁਰੂ ਜੀ ਨੇ ਪਹਿਲਾਂ ਸੰਸਾਰਕ ਉਦਾਹਰਨ ਦੇ ਕੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਆਏ ਫਿਰ ਕੀ ਹੋਇਆ, ਵਰ ਪਾਇਆ ਪੁਰਖ ਅਗਮ ਅਗੋਚਰ, ਉਸ ਵਰ ਦੀ ਪ੍ਰਾਪਤੀ ਹੋ ਗਈ ਜਿਹੜਾ ਅਗਮ ਹੈ, ਜਿਹਦੇ ਤੱਕ ਮਨੁੱਖ ਦੀ ਪਹੁੰਚ ਨਹੀਂ ਹੋ ਸਕਦੀ, ਅਗੋਚਰ ਜਿਹਦੇ ਤੱਕ ਗਿਆਨ ਇੰਦਰੇ ਪਹੁੰਚ ਨਹੀਂ ਸਕਦੇ। ਸੰਗਤ ਜੀ, ਇਹ ਅੱਖਾਂ ਦੇ ਵੇਖਣ ਦੀ ਸਮਰੱਥਾ ਹੈ, ਜਿਤਨੀ ਦੂਰੀ ਤੱਕ ਇਹ ਵੇਖ ਸਕਦੀਆਂ ਨੇ ਉਹ ਤੋਂ ਅਗਾਂਹ ਨਹੀਂ ਜਾ ਸਕਦੀਆਂ। ਕੰਨਾਂ ਦੇ ਸੁਣਨ ਦੀ ਸਮਰੱਥਾ ਹੈ, ਜੀਵ ਦੇ ਬੋਲਣ ਦੀ ਸਮਰੱਥਾ ਹੈ, ਪਰ ਪਰਮਾਤਮਾ ਹੈ ਅਗੋਚਰ, ਉਹਦੇ ਤੱਕ ਗਿਆਨ ਇੰਦਰੇ ਨਹੀਂ ਪਹੁੰਚ ਸਕਦੇ। ਗੁਰੂ ਸਾਹਿਬ ਜੀ ਨੇ ਕਿਰਪਾ ਕੀ ਕੀਤੀ, ਸਾਨੂੰ ਸਮਝਾਇਆ ਕਿ ਵਰ ਪਾਇਆ ਪੁਰਖ ਅਗਮ ਅਗੋਚਰ, ਸਦ ਨਵਤਨ ਬਾਲ ਸਿਖਾਈ। ਸਦ ਨਵਤਨ ਅਰਥ ਹੈ ਪਰਮਾਤਮਾ ਹਮੇਸ਼ਾ ਹੀ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਪਰਮਾਤਮਾ ਕਦੇ ਪੁਰਾਣਾ ਨਹੀਂ ਹੋਣ ਵਾਲਾ। ਤੇ ਅੱਗੇ ਹੈ ਬਾਲ ਸਿਖਾਈ, ਉਹ ਬਚਪਨ ਦਾ ਹੀ ਬੇਲੀ ਹੈ, ਸ਼ੁਰੂ ਤੋਂ ਲੈ ਕੇ ਅੰਤ ਤੱਕ ਪਰਮਾਤਮਾ ਸਾਡਾ ਮਦਦਗਾਰ ਹੈ।
ਨਾਨਕ ਕਿਰਪਾ ਕਰਕੇ ਮੇਲੇ, ਵਿਛੁੜ ਕਦੇ ਨਾ ਜਾਈ।
ਸ਼ਬਦ ਆਖਰੀ ਬੰਦ ਵਿੱਚ ਸਮਾਪਤੀ ਕਰਦਿਆਂ ਮੇਰੇ ਪਾਤਸ਼ਾਹ ਸਮਝਾਉਂਦੇ ਨੇ, ਨਾਨਕ ਕਿਰਪਾ ਕਰਕੇ ਮੇਲੀ। ਪਰਮਾਤਮਾ ਨੇ ਕਿਰਪਾ ਕਰਕੇ, ਗੁਰੂ ਨੇ ਕਿਰਪਾ ਕਰਕੇ ਇਹ ਜੀਵ ਇਸਤਰੀ ਪਰਮਾਤਮਾ ਨਾਲ ਮਿਲਾ ਦਿੱਤੀ, ਵਿਛੜ ਕਦੇ ਨਾ ਜਾਈ। ਤੇ ਫਿਰ ਇਹ ਜਦੋਂ ਮਿਲ ਜਾਂਦੀ ਹੈ ਨਾ, ਫਿਰ ਇਹਦਾ ਵਿਛੋੜਾ ਨਹੀਂ ਹੁੰਦਾ। ਸੰਗਤ ਜੀ, ਜਿਹੜੇ ਸ਼ਬਦ ਵਿੱਚ ਅੱਜ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ, ਜੇ ਜੀਵ ਇਸਤਰੀ ਆਪਣੇ ਅੰਦਰ ਧਾਰਨ ਕਰ ਲਵੇ, ਸੰਸਾਰਕ ਤੌਰ ਤੇ ਵੀ ਤਲਾਕ ਨਹੀਂ ਹੋਵੇਗਾ, ਧਿਆਨ ਕਰਨਾ, ਸੰਸਾਰਕ ਤੌਰ ਤੇ ਵੀ ਉਹਦਾ ਡਾਈਵੋਰਸ ਨਹੀਂ ਹੋਵੇਗਾ। ਜੇਕਰ ਉਹਦੇ ਅੰਦਰ ਸੱਤ ਹੈ, ਸੰਤੋਖ ਹੈ, ਦਇਆ ਹੈ, ਖਿਮਾ ਹੈ। ਬਾਬਾ ਫਰੀਦ ਜੀ ਨੇ ਤੇ ਸਮਝਾ ਦਿੱਤਾ ਹੈ ਕਿ ਜੇਕਰ ਜੀਵਨ ਸੁਹੇਲਾ ਕਰਨਾ, ਜੀਵਨ ਸੁਖੀ ਕਰਨਾ ਹੈ ਤੇ ਕੀ ਕਰਨਾ ਚਾਹੀਦਾ ਹੈ। ਬਾਬਾ ਜੀ ਕਹਿੰਦੇ, ਨਿਮਨ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜੇ ਭੈਣ ਜੇ ਜੀਵ ਇਸਤਰੀ ਆਪਣੇ ਅੰਦਰ ਨਿਮਰਤਾ ਧਾਰਨ ਕਰ ਲਵੇ, ਖਿਮਾ ਧਾਰਨ ਕਰ ਲਵੇ, ਜੀਵ ਤੋਂ ਮਿੱਠੇ ਬਚਨ ਬੋਲਣੇ ਸ਼ੁਰੂ ਕਰ ਦੇਵੇ, ਉਹਦਾ ਇਹ ਲੋਕ ਵੀ ਸੁਖੀਆ ਤੇ ਪਰਲੋਕ ਵੀ ਸਹੇਲਾ। ਇਹ ਜਿਹੜੇ ਗੁਣ ਨੇ ਨਾ ਇੱਥੇ ਵੀ ਸਾਥ ਦੇਣਗੇ, ਅਗਾਂਹ ਵੀ ਸਾਥ ਦੇਣਗੇ। ਤੇ ਸਾਹਿਬ ਦੀ ਗੱਲ ਆਈ ਸੀ, ਮੈਂ ਆਪ ਜੀ ਦੇ ਇੱਕ ਦੋ ਮਿੰਟ ਲਵਾਂ ਕਿ ਜਿਹੜਾ ਸਾਹ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਨੂੰ ਇੱਕ ਸਾਹ ਸਮਝਾ ਰਹੇ ਨੇ, ਉਹ ਕਿਹੜਾ ਜੀ? ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਜਿਹਨੂੰ ਇਹ ਸਾਹ ਯਾਦ ਹੈ ਨਾ ਕਿ ਮੈਂ ਇੱਥੇ ਹਮੇਸ਼ਾ ਨਹੀਂ ਰਹਿਣਾ, ਮੈਂ ਦੋ ਦਿਨਾਂ ਦੀ ਖੇਡ ਹੈ, ਪਤਾ ਨਹੀਂ ਕੱਲ ਜਾਂ ਪਰਸੋਂ ਕਦੋਂ ਵਾਰੀ ਆ ਜਾਣੀ ਹੈ, ਫਿਰ ਉਹ ਬੁਰੇ ਕੰਮ ਨਹੀਂ ਕਰੇਗਾ, ਫਿਰ ਉਹ ਔਗਣ ਨਹੀਂ ਕਰੇਗਾ, ਫਿਰ ਉਹ ਪਰਮਾਤਮਾ ਦਾ ਚਿੰਤਨ ਕਰੇਗਾ, ਫਿਰ ਉਹਦਾ ਜੀਵਨ ਬਣ ਜਾਵੇਗਾ ਕਿ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ। ਤੋ ਸੰਗਤ ਜੀ, ਆਪ ਸਾਰੀਆਂ ਸੰਗਤਾਂ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਨਾਲ ਹੀ ਮਾਣਯੋਗ ਸਮੂਹ ਸਿੰਘ ਸਾਹਿਬਾਨ ਜੀ ਦਾ, ਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਮਾਣਯੋਗ ਪ੍ਰਧਾਨ ਸਾਹਿਬ ਜੀ ਜਥੇਦਾਰ ਅਵਤਾਰ ਸਿੰਘ ਜੀ, ਉਹਨਾਂ ਦਾ ਧੰਨਵਾਦ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਨੂੰ ਆਪਾਂ ਧਿਆਨ ਨਾਲ ਸਰਵਣ ਕਰੀਏ ਜੀ।
ਵਾਰ ਪਾਇਆ ਪੁਰਖ ਆਗਮ ਆਗੋਚਰ, ਸਾਧ ਨਵ ਤਨ ਬਾਲ ਸਖਾਈ, ਨਾਨਕ ਕਿਰਪਾ ਕਰਕੇ ਮਿਲੇ, ਵਿਛੜ ਕਦੇ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।